ਵਿਚਰ ਸਿਆਂ ਮਲਾਇਆ ਪਿਆਰੇ ਜਪ ਤੇ ਦਰਸ਼ਨ ਪਾਇਆ ਸੰਸਾਰ
ਸੰਕੋਚ ਦੇ ਹੋਏ ਗੁਰੂ ਦਰਬਾਰ ਚ ਪਹੁੰਚੇ ਆ। ਸਤਸੰਗ ਕਰਨ ਦੀ ਜੋ ਪੂਰੀ ਵਿਧੀ ਹੈ ਉਹਦੇ ਮੁਤਾਬਕ ਜੇ ਸਤਸੰਗ ਕੀਤਾ ਜਾਵੇ ਤਾਂ ਬਹੁਤ ਬੜਾ ਫਲ ਹੁੰਦਾ। ਜਿੰਨਾ ਚਿਰ ਇਹ ਸਾਡੇ ਗੱਲ ਸਮਝ ਨਹੀਂ ਆਉਂਦੀ ਘਰੋਂ ਆ ਜਾਂਦੇ ਹਾਂ ਕਾਰੋਬਾਰ ਛੱਡਦੇ ਹਾਂ ਪਰ ਪੂਰਾ ਫਲ ਲੈਣ ਤੋਂ ਅਸੀਂ ਸਮਰੱਥ ਰਹਿ ਜਾਂਦੇ ਹਾਂ। ਉਹ ਇਹ ਵਿਆਹ ਕਰਦੇ ਨੇ ਕਿ ਐਂ ਸਮਝ ਲਓ ਜੇ ਆਮ ਬੁੱਧੀ ਵਿੱਚ ਗੱਲ ਸਮਝਾਉਣੀ ਹੋਵੇ ਕੋਈ ਮਸ਼ੀਨ ਹੋਵੇ ਉਹਦੇ ਵਿੱਚ ਬਹੁਤ ਸਾਰੀਆਂ ਤਾਰਾਂ ਲੱਗੀਆਂ ਹੋਣ ਥਾਂ ਥਾਂ ਦੇ ਉੱਤੇ ਪੇਚਾਂ ਨਾਲ ਲਾ ਕੇ ਇੱਕ ਦੂਜੇ ਨਾਲ ਸੰਬੰਧ ਕੀਤਾ ਹੋਵੇ ਅਤੇ ਉਹਦੇ ਵਿੱਚੋਂ ਕੋਈ ਆਵਾਜ਼ ਜਿਵੇਂ ਮੇਰੀ ਬਾਹਰ ਜਾ ਰਹੀ ਹੈ ਇਸ ਤਰ੍ਹਾਂ ਆਵਾਜ਼ ਆਉਂਦੀ ਹੋਵੇ ਫਿਰ ਪੂਰਾ ਲਾਭ ਪ੍ਰਾਪਤ ਹੁੰਦਾ। ਜੇ ਇੱਕ ਦੋ ਤਾਰਾਂ ਨਾ ਚੱਲਣ ਤਾਂ ਇੱਥੇ ਗੜਗੜ ਹੋਈ ਜਾਏਗੀ ਸਮਝ ਨਹੀਂ ਆਏਗਾ ਲਾਊਡ ਸਪੀਕਰ ਨਹੀਂ ਚੱਲੇਗਾ ਨਾਲ ਗੂੰਜੇਗਾ ਜਿਵੇਂ ਹੁਣ ਗੂੰਜਦਾ ਕਿਉਂਕਿ ਪ੍ਰੋਪਰ ਨਹੀਂ ਚੀਜ਼ ਹੁੰਦੀ ਜਦੋਂ ਪੂਰੀ ਵਿਧੀ ਦੇ ਨਾਲ ਚੀਜ਼ ਨਾ ਹੋਵੇ ਤਾਂ ਪੂਰਾ ਨਤੀਜਾ ਨਹੀਂ ਨਿਕਲਿਆ ਕਰਦਾ। ਇਹਨੂੰ ਜਿੰਨਾ ਸੁਧਾਰਨਾ ਆਦਮੀ ਸੁਧਾਰ ਸਕਦਾ ਕੋਈ ਐਸੀ ਬਾਤ ਨਹੀਂ ਵੀ ਇੰਨਾ ਇੰਨਾ ਹੀ ਹੈ। ਆਮ ਤੌਰ 'ਤੇ 14 ਗੁਣ ਸਤਸੰਗ ਜੋ ਸੁਣਨ ਵਾਸਤੇ ਆਉਂਦੇ ਨੇ ਉਹਨਾਂ ਵਿੱਚ ਹੋਣੇ ਜ਼ਰੂਰੀ ਨੇ 14 ਗੁਣ ਬੋਲਣ ਵਾਲੇ ਵਿੱਚ ਹੋਣੇ ਜ਼ਰੂਰੀ ਨੇ 28 ਚੀਜ਼ਾਂ ਹੋ ਗਈਆਂ। ਜਦ ਤੱਕ ਇਹ 28 ਚੀਜ਼ਾਂ ਆਪਸ ਮੇਲ ਨਹੀਂ ਕਰਦੀਆਂ ਉਹਨਾਂ 'ਚ ਜੋ ਸਤਸੰਗ ਦਾ ਮਹਾਨ ਮਹਾਨ ਫਲ ਹੈ ਉਹ ਅਸੀਂ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ। ਥੋੜ੍ਹੀ ਜਿਹੀ ਗੱਲ ਨਾਲੇ ਥੋੜ੍ਹਾ ਜਿਹਾ ਭੇਤ ਹੈ ਇਸ ਗੱਲ ਦਾ। ਸੋ ਆਪ ਸਾਰੇ ਬਹੁਤ ਦੇਰ ਤੋਂ ਸਤਸੰਗ ਕਰ ਰਹੇ, ਪਰ ਜੇ ਸਾਵਧਾਨੀ ਨਾ ਵਰਤੀ ਜਾਵੇ ਜੀਵਨ ਦੇ ਅੰਦਰ ਤਾਂ ਆਦਮੀ ਮਿਹਨਤ ਬਹੁਤ ਕਰਦਾ ਹੈ, ਉਹਦਾ ਨਤੀਜਾ ਉਹਨਾਂ ਨਹੀਂ ਨਿਕਲਦਾ। ਜਿਸ ਤਰ੍ਹਾਂ ਇੱਕ ਕਿਸਾਨ ਹੈ, ਜ਼ਮੀਨ ਆ ਉਹਦੇ ਕੋਲ, ਖੇਤੀ ਕਰਦਾ, ਉਸਨੂੰ ਇਹ ਨਾ ਪਤਾ ਹੋਵੇ ਵੀ ਕਿਹੜੀ ਬੱਤਰ ਦੇ ਵਿੱਚ ਕਿੰਨੀ ਡੰਗਿਆਈ ਦੇ ਉੱਤੇ ਦਾਣਾ ਪਾਉਣਾ ਹੈ ਅਤੇ ਖਾਦ ਕਿਸ ਤਰ੍ਹਾਂ ਦੇ ਨਾਲ ਪਾਉਣਾ ਹੈ, ਦਾਣੇ ਨੂੰ ਛੋਹਦਾ ਚਾਹੀਦਾ ਕਿ ਦਾਣੇ ਤੋਂ ਵੱਖਰਾ ਚਾਹੀਦਾ, ਉਹਦੇ ਬਾਅਦ ਉਹਨੂੰ ਪਤਾ ਹੋਵੇ ਕਿ ਸੁਆਗਾ ਕਿੰਨਾ ਕੁ ਮਾਰਨਾ, ਕਿੰਨਾ ਭਾਰਾ ਸੁਆਗਾ ਦੇਣਾ, ਪਾਣੀ ਕਦੋਂ ਲਾਉਣਾ, ਖਾਦ ਕਦੋਂ ਪਾਉਣਾ, ਕਿਹੜੇ ਕਿਹੜੇ ਵੇਲੇ ਇਹਦਾ ਨਦੀਮ ਕੱਢਣਾ, ਪੂਰੀ ਫਸਲ ਲਏਗਾ। ਜਿਹੜੇ ਕਿਸਾਨ ਨੂੰ ਨਾ ਬੱਤ ਦਾ ਪਤਾ, ਨਾ ਖਾਦ ਪਾਉਣ ਦਾ ਪਤਾ, ਨਾ ਹੋਰ ਬੱਤਰਾਂ ਨੂੰ ਜਾਣਦਾ ਵੀ ਪਾਣੀ ਜੇ ਚੇਤ ਦੇ ਮਹੀਨੇ ਕਣਕਾਂ ਨੂੰ ਦੇ ਦਿਓ, ਕਣਕਾਂ ਫੁੱਲ ਜਾਇਆ ਕਰਨੀਆਂ, ਫਸਲ ਚਾਹੇ ਕਿੱਡੀ ਹੋ ਕਿਉਂ ਨਾ ਹੋਵੇ ਚੰਗੀ, ਅੱਧਾ ਦਾਣਾ ਰਹਿ ਜਾਂਦਾ, ਧਾਨਾਂ ਦੀ ਫਸਲ ਹੈ, ਇਹਦੇ 'ਚ ਯੂਰੀਆ ਵੱਧ ਪਾ ਦਿੱਤਾ, ਕਾਲਾ ਨਜ਼ਰ ਆਏਗਾ, ਦਿਲ ਬੜਾ ਖੁਸ਼ ਹੋਏਗਾ, ਜਦ ਫਲ 'ਤੇ ਆਏਗਾ ਤਾਂ ਉਸ ਵੇਲੇ ਚੌਥਾ ਹਿੱਸਾ ਫਲ ਵੀ ਨਹੀਂ ਨਿਕਲਦਾ, ਖੜਾ ਝਾਕੀ ਜਾਂਦਾ ਖੇਤ ਵੱਲ ਵੀ ਕੀ ਹੋ ਗਿਆ ਇਹ, ਸਾਰਿਆਂ ਨਾਲੋਂ ਵਧੀਆ ਮੇਰੀ ਫਸਲ ਸੀ, ਸਾਰੇ ਦੇਖ ਦੇਖ ਕੇ ਖੜ ਖੜ ਕੇ ਜਾਂਦੇ ਸੀ, ਫਿਰ ਨਾਲ ਦਾ ਕਮਜ਼ੋਰ ਇਰਾਦੇ ਵਾਲਾ ਕਹਿੰਦਾ ਨਹੀਂ ਬਈ ਤੇਰੀ ਫਸਲ ਤਾਂ ਵਧੀਆ ਸੀ ਤਾਂ ਇੱਥੇ ਕਾਲੀ ਤੌੜੀ ਨਾ ਬੰਨੀ, ਨਜ਼ਰ ਲੱਗ ਗਈ ਕਿਸੇ ਦੀ, ਹੁੰਦਾ ਕੀ ਹੈ ਨਜ਼ਰ ਨੁਜ਼ਰ ਨਹੀਂ ਲੱਗੀ, ਉਹਨੇ ਯੂਰੀਆ ਬਹੁਤਾ ਪਾਤਾ, ਉਹਦੇ ਨਾਲ ਫਸਲ ਇੱਕਦਮ ਜ਼ੋਰ ਫੜ ਕੇ ਜਦ ਆਈ ਬੀਜ ਦੇ ਉੱਤੇ, ਉਸ ਵੇਲੇ ਉਹ ਲੱਗੀ ਉਹਨੂੰ ਬਿਮਾਰੀ ਲੱਗ ਗਈ। ਸੋ ਮਿਹਨਤ ਵਿੱਚ ਕੋਈ ਕਸਰ ਨਹੀਂ ਹੈ, ਕਸਰ ਕਿਸ ਚੀਜ਼ 'ਚ ਹੈ ਕਿ ਪੂਰੀ ਵਿਧੀ ਦਾ ਪਤਾ ਨਹੀਂ ਸੀ, ਪੂਰਾ ਗਿਆਨ ਨਹੀਂ ਸੀ। ਸੋ ਇਸੇ ਤਰ੍ਹਾਂ ਸਾਰੇ ਦੁਨੀਆ ਦੇ ਕੰਮ, ਕੋਈ ਇੰਡਸਟਰੀ ਲਾ ਲਓ, ਕੋਈ ਟਰਾਂਸਪੋਰਟ ਦਾ ਕੰਮ ਕਰ ਲਓ, ਕੋਈ ਬਿਜ਼ਨਸ ਕਰ ਲਓ, ਜੇ ਪੂਰੀ ਵਿਧੀ ਨਾ ਆਉਂਦੀ ਹੋਵੇ ਨਹੀਂ ਆਦਮੀ ਪੂਰਾ ਨਤੀਜਾ ਕੱਢ ਸਕਦਾ, ਪੈਸਾ ਵੀ ਭਾਵੇਂ ਉਨਾ ਹੀ ਲਾ ਦੇ। ਇੱਕ ਪ੍ਰੇਮੀ ਮੇਰੇ ਕੋਲ ਆਇਆ, ਕਹਿੰਦਾ ਜੀ ਮੈਂ ਕਾਰੀਗਰ ਬਹੁਤ ਹਾਂ, ਲੋਕ ਇਸ ਗੱਲ ਦੀ ਦਾਦ ਹੁੰਦੇ ਨੇ ਕਿ ਮੇਰੇ ਹੱਥਾਂ ਦਾ ਕੰਮ ਕੀਤਾ ਹੋਇਆ ਇਹਦੇ ਮੁਕਾਬਲੇ ਤਾਂ ਹੋਰ ਕੋਈ ਨਹੀਂ ਕਰ ਸਕਦਾ, ਪਰ ਫਿਰ ਕੀ ਵਜ੍ਹਾ ਹੈ ਕਿ ਮੇਰੇ ਕੋਲ ਗਾਹਕ ਕਿਉਂ ਘੱਟ ਆਉਂਦੇ ਨੇ, ਅਣਜਾਣ ਬੰਦਿਆਂ ਕੋਲ ਕਿਉਂ ਜ਼ਿਆਦਾ ਜਾਂਦੇ। ਉਹਦੇ ਚਿਹਰੇ ਵੱਲ ਮੈਂ ਦੇਖਿਆ, ਵਾਹ ਬੇਟਾ ਸ਼ੁਕਰ ਹੈ ਤੇਰੇ ਕੋਲ ਆ ਜਾਂਦੇ ਨੇ, ਤੇਰੇ ਕੋਲ ਤਾਂ ਕੋਈ ਵੀ ਨਹੀਂ ਆਉਣਾ ਚਾਹੀਦਾ। ਕਹਿੰਦਾ ਕੀ ਗੱਲ, ਮੈਂ ਤੇਰਾ ਮੱਥਾ ਇੰਨਾ ਘੁੱਟਿਆ ਹੋਇਆ, ਅੱਖਾਂ ਤੇਰੀਆਂ ਇੰਨੀਆਂ ਘਮੰਡ ਵਿੱਚ ਨੇ ਕਿ ਮੈਂ ਬਹੁਤ ਵੱਡਾ ਕੰਮ ਜਾਣਦਾ, ਗਾਹਕ ਤੈਨੂੰ ਦੇਖ ਕੇ ਹੀ ਡਰ ਜਾਂਦਾ, ਫਿਰ ਤੇਰੀਆਂ ਗਾਹਕ ਬੀਬੀਆਂ ਨੇ, ਉਹ ਤਾਂ ਉਈ ਨਹੀਂ ਤੇਰੀ ਦੁਕਾਨ 'ਚ ਬਣਨੀਆਂ, ਤੂੰ ਆਪਣੇ ਆਪ ਨੂੰ ਠੀਕ ਕਰ, ਸਮਾਈਲਿੰਗ ਫੇਸ ਲਿਆ, ਗੱਲ ਕਰਨ ਦੀ ਜਾਚ ਸਿੱਖ, ਫਿਰ ਤੇਰੇ ਕੋਲ ਸਭ ਕੁਛ ਆ ਜਾਏਗਾ। ਸੋ ਇਸ ਤਰ੍ਹਾਂ ਦੁਨੀਆ ਦਾ ਕੋਈ ਕੰਮ ਕਰ ਲਓ, ਭਜਨ ਬੰਦਗੀ ਕਰ ਲਓ, ਸਤਸੰਗ ਕਰ ਲਓ, ਇਹਦੇ 'ਚ ਪ੍ਰੋਪਰ ਵਿਧੀ ਹੋਇਆ ਕਰਦੀ ਹੈ। ਜਦ ਤੱਕ ਪੂਰੀ ਵਿਧੀ ਦੇ ਨਾਲ ਸਤਸੰਗ ਨਹੀਂ ਹੁੰਦਾ, ਉਨੀ ਦੇਰ ਤੱਕ ਪੂਰਾ ਲਾਹਾ ਨਹੀਂ ਉਠਾਇਆ ਜਾਂਦਾ। ਜਿਹੜੇ ਕਰ ਲੈਂਦੇ ਨੇ ਉਹ ਬਹੁਤ ਛੇਤੀ ਤਰੱਕੀ ਕਰ ਜਾਂਦੇ। ਸਤਸੰਗ ਸੁਣ ਲਿਆ, ਸੁਣ ਕੇ ਮਨ 'ਚ ਨਾ ਵਸਾਇਆ, ਮਹਾਰਾਜ ਕਹਿੰਦੇ ਸੁਣੀਐ ਮੰਨੀਐ ਮਨ ਰੱਖਿਆ ਕੋ, ਦੁੱਖ ਪਰ ਹਰ ਸੁੱਖ ਕਰ ਲੈ, ਜਦ ਦੁੱਖ ਤਾਂ ਇੱਥੇ ਹੀ ਛੱਡ ਜਾਂਗੇ, ਜੇ ਤਿੰਨੇ ਚੀਜ਼ਾਂ ਕਰ ਲਈਆਂ, ਸੁੱਖ ਲੈ ਕੇ ਘਰ ਨੂੰ ਜਾਵਾਂਗੇ, ਜੇ ਨਾਲ ਨਿੰਦਿਆ ਲੈ ਕੇ ਗਏ, ਚੁਗਦੀਆਂ ਲੈ ਕੇ ਗਏ, ਈਰਖਾ ਤੋਂ ਮਨ ਸਾਫ਼ ਨਹੀਂ ਹੋਇਆ, ਇੱਕ ਦੂਜੇ ਦੇ ਨਾਲ ਉਹਨੂੰ ਛੋਟਾ ਕਰਨ ਵਾਸਤੇ ਕੋਈ ਵਧਿਆ ਪਰਮੇਸ਼ਰ ਨੇ ਉੱਚਾ ਕਰਿਆ ਅਤੇ ਉਹਨੂੰ ਗਰਾਉਣ ਵਾਸਤੇ ਜੇ ਦਿਲ ਵਿੱਚ ਇਰਾਦੇ ਨੇ, ਤਾਂ ਭਾਈ ਸਤਸੰਗ ਨਹੀਂ ਅਜੇ ਤੂੰ ਕਰਿਆ, ਅਜੇ ਤੇਰੇ 'ਤੇ ਅਸਰ ਨਹੀਂ ਹੋਇਆ ਸਤਸੰਗ ਦਾ, ਆਉਣਾ ਠੀਕ ਹੈ, ਕੁਛ ਫਲ ਤੈਨੂੰ ਪ੍ਰਾਪਤ ਹੁੰਦਾ, ਲੇਕਿਨ ਇੰਨੀ ਤਹਾਂ ਲੱਗੀਆਂ ਹੋਈਆਂ ਤੇਰੇ ਅੰਦਰ ਮੈਲ ਦੀਆਂ ਕਿ ਤੈਨੂੰ ਅਜੇ ਪ੍ਰਾਪਤੀ ਨਹੀਂ ਹੋ ਸਕਦੀ। ਬਹੁਤ ਲੋੜ ਹੈ ਤਪ ਦੀ, ਤਪੱਸਿਆ ਦੀ, ਆਪਣੇ ਮਨ ਨੂੰ ਸਾਧਣ ਦੀ, ਕਿਉਂਕਿ ਮਨ ਇਹ ਅਸਲੀ ਚੀਜ਼ ਹੈ, ਜਦ ਥਾਈ ਮਨ ਨਹੀਂ ਸਾਥ ਦਿੰਦਾ ਉਨਾ ਚਿਰ ਗੱਲ ਨਹੀਂ ਬਣਿਆ ਕਰਦਾ। ਪਹਿਲਾਂ ਮਨ ਨੂੰ ਇਹ ਪਤਾ ਹੋਵੇ ਵੀ ਮੈਂ ਕਾਹਦੇ ਵਾਸਤੇ ਸਤਸੰਗ 'ਚ ਜਾਣਾ, ਜਦੋਂ ਨਿਸ਼ਾਨਾ ਪੂਰੇ ਹੈ, ਉਸ ਵੇਲੇ ਨਿਸ਼ਾਨੇ ਛੋਟੇ ਵੀ ਨੇ ਵੱਡੇ ਵੀ ਨੇ, ਜਿਹੜਾ ਵੱਡੇ ਨਿਸ਼ਾਨੇ ਲੈ ਕੇ ਆਉਂਦਾ ਵੱਡੀਆਂ ਪ੍ਰਾਪਤੀਆਂ ਕਰਦਾ, ਜਿਹੜਾ ਛੋਟੇ ਨਿਸ਼ਾਨੇ ਲੈ ਕੇ ਆਉਂਦਾ ਉਹਨੂੰ ਛੋਟੀਆਂ ਪ੍ਰਾਪਤੀਆਂ। ਸੋ ਟਾਰਗੇਟ ਹੋਣਾ ਚਾਹੀਦਾ ਸਾਹਮਣੇ, ਸੋ ਮਨ ਦੀ ਉਹ ਬਾਤ ਹੈ। ਸੋ ਇਸੇ ਕਰਕੇ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਸਾਧੇ ਸਿੱਧ ਹੋਏ। ਜੇ ਮਨ ਨੂੰ ਸੁਧਾਰ ਲਿਆ ਤਾਂ ਸਿੱਧੀ ਪ੍ਰਾਪਤ ਹੋ ਜਾਏਗੀ। ਮਨ ਹੀ ਮਨ ਸਿਉਂ ਕਹੇ ਕਿ ਵੀਰਾ ਮਨ ਸਾ ਮਿਲਿਆ ਨਾ ਕੋਈ। ਮਨ ਬਹੁਤ ਵੱਡਾ ਮਿੱਤਰ ਵੀ ਹੈ, ਬਹੁਤ ਵੱਡਾ ਦੁਸ਼ਮਣ ਵੀ ਹੈ। ਜੇ ਦੁਸ਼ਮਣੀ ਤੇ ਆ ਜਾਏ ਤਾਂ ਮਾਨਸ ਜਾਨੂੰ ਕੌਡੀਆਂ ਦੇ ਪਾ ਹਾਰ ਦਿੰਦਾ। ਜੇ ਮਿੱਤਰਤਾ ਤੇ ਆ ਜਾਵੇ ਗਿਰੇ ਹੋਏ ਮਹਾਂਪਾਪੀ ਨੂੰ ਬੈਕੁੰਠ ਧਾਮ ਸੱਚਖੰਡ ਚ ਪਹੁੰਚਾ ਦਿੰਦਾ। ਇਹ ਸਾਰੀ ਗੱਲ ਮਨ ਦੀ ਹੈ। ਪਹਿਲੀ ਚੀਜ਼ ਹੁੰਦੀ ਹੈ ਮਨ ਦੀ ਵੈਰਾਗ ਧਾਰਨਾ, ਦੁਨੀਆਂ 'ਚ ਰਹਿਣਾ ਨਹੀਂ ਹੈ, ਸੰਸਾਰ ਨੂੰ ਛੱਡ ਜਾਣਾ। ਖਿਨ ਭੰਗਰ ਸੁੱਖ ਹੈ ਇਸਦਾ। ਖਿਨ ਭੰਗਰ ਉਹਨੂੰ ਕਹਿੰਦੇ ਨੇ ਜਿਹੜਾ ਨਾਸ਼ ਹੋ ਜਾਵੇ, ਸਦਾ ਨਹੀਂ ਰਿਹਾ ਕਰਦਾ, ਕੋਈ ਚੀਜ਼ ਸਦਾ ਨਹੀਂ ਰਹਿੰਦੀ। ਜਿਹਦੀ ਇਹਦੇ ਨਾਲ ਪਕੜ ਪੈ ਜਾਵੇ ਉਹ ਦੁਖੀ ਹੋ ਜਾਇਆ ਕਰਦਾ। ਦੁਖੀ ਵੀ ਬਹੁਤ ਹੁੰਦਾ, ਕਲਪਨਾ ਆ ਜਾਂਦੀ ਹੈ ਆਪਣਾ ਮਾਨਸ ਜਨਮ ਹਾਰਨਾ। ਸੋ ਸਭ ਤੋਂ ਪਹਿਲਾਂ ਮਨ ਜਿਹੜਾ ਹੈ ਸਾਥ ਜਦੋਂ ਦੇਣ ਲੱਗਦਾ ਫਿਰ ਵੈਰਾਗ 'ਚ ਆਉਂਦਾ। ਦੁਨੀਆਂ ਦੇ ਸਾਰੇ ਰਸਾਂ ਨੂੰ, ਭੋਗਾਂ ਨੂੰ, ਪ੍ਰਾਪਤੀਆਂ ਨੂੰ ਤੁੱਛ ਕਰਕੇ ਜਾਣਦਾ ਵੀ ਇਹ ਤਾਂ ਕੁਛ ਵੀ ਨਹੀਂ ਹੈ। ਜਿਨ੍ਹਾਂ ਦੇ ਮਨ ਦੇ ਅੰਦਰ ਵੈਰਾਗ ਜਾਗਿਆ ਹੈ, ਬੜਾ ਬੜਾ ਤਿਆਗ ਕੀਤਾ। ਗੋਪੀ ਚੰਦ ਉਜੈਨ ਦਾ ਰਾਜਾ ਦੱਸਦੇ ਨੇ ਕਿ ਉਸਦੇ ਰਾਣੀਆਂ ਜਿੰਨੀਆਂ ਸੀ, ਪਦਮਨੀ ਰਾਣੀਆਂ ਸੀ। ਪਦਮਣੀ ਖਾਸ ਜਾਤ ਹੋਇਆ ਕਰਦੀ ਹੈ, ਜਿਵੇਂ ਆ ਮੱਝਾਂ ਗਾਈਆਂ ਨੇ, ਕੋਈ ਮੂਰਾ ਨਸਲ ਦੀ ਹੈ, ਕੋਈ ਕਿਸੇ ਨਸਲ ਦੀ ਹੈ, ਇਸੇ ਤਰ੍ਹਾਂ ਪਦਮਣੀ ਹੋਇਆ ਕਰਦੀ ਹੈ। ਸਭ ਉਸ ਰਾਣੀਆਂ ਸੀ ਉਸਦੀਆਂ, ਚਿੱਤ ਨੂੰ ਲਵਾਉਂਦੀਆਂ, ਬਹੁਤ ਕੋਮਲ ਬੋਲਣ ਵਾਲੀਆਂ, ਆਗਿਆਕਾਰ, ਸਾਥ ਦੇਣ ਵਾਲੀਆਂ। ਮਾਂ ਨੇ ਇੱਕ ਦਿਨ ਅਚਾਨਕ ਗੋਪੀ ਦਾ ਚੰਦ ਨੂੰ ਇਸ਼ਨਾਨ ਕਰਦੇ ਦੇਖਿਆ, ਖੁੱਲ੍ਹੇ ਥਾਂ ਇਸ਼ਨਾਨ ਕਰ ਰਿਹਾ ਵਿਹੜੇ ਵਿੱਚ, ਅਤੇ ਉੱਤੇ ਬਾਲਕੋਨੀ 'ਚ ਮਾਂ ਖੜੀ ਦੇਖ ਰਹੀ, ਬਹਿਣ 'ਚ ਬਹਿ ਗਈ, ਰੁੜ ਗਈ ਬਹਿਣ 'ਚ, ਮੇਰਾ ਪੁੱਤਰ ਕਿੰਨਾ ਸੁੰਦਰ, ਕਿੰਨੀ ਸੁੰਦਰ ਦੇਹ, ਕਿਸ ਤਰ੍ਹਾਂ ਦਾ ਰੰਗ ਹੈ ਇਹਦਾ ਸੋਨੇ ਵਰਗਾ, ਅਤੇ ਇੱਕ ਦਿਨ ਆਏਗਾ ਕਿ ਇਹ ਬਾਲ ਜਵਾਨੀ ਔਰ ਬਿਰਧ ਫੁੱਨ ਤਿੰਨ ਅਵਸਥਾ ਸਰੀਰ ਦੀਆਂ ਹੋਇਆ ਕਰਦੀਆਂ ਨੇ। ਭਈ ਹੁਣ ਪਰ ਜਵਾਨੀ ਦੇ ਅੰਦਰ ਹੈ, ਜਵਾਨੀ ਢਲਦੀ ਜਾਣੀ, ਅਤੇ ਇਹਨੂੰ ਰੋਜ਼ ਵਡੇਪੇ ਨੇ ਚੱਕ ਮਾਰ ਕੇ ਖਾਣਾ ਸ਼ੁਰੂ ਕਰ ਦੇਣਾ। ਅਖੀਰ ਜਵਾਨੀ ਦਾ ਨਾਮ ਨਿਸ਼ਾਨ ਨਹੀਂ ਰਹਿਣ ਦਿੰਦਾ, ਖਤਮ ਕਰ ਦਿੰਦਾ। ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢੇਪਾ ਖਾ ਜਾਂਦਾ ਹੈ, ਅਤੇ ਫਿਰ ਇੱਕ ਦਿਨ ਆਉਣਾ ਹੈ ਜਦੋਂ ਇਸ ਨੇ ਸੰਸਾਰ ਤੋਂ ਜਾਣਾ ਹੈ ਅਤੇ ਇਸ ਦੀ ਅਰਥੀ ਜਾ ਰਹੀ ਹੋਏ। ਅਤੇ ਇਹ ਸੁੰਦਰ ਦੇ ਜਿਹੜੀ ਬੜੇ ਪਿਆਰ ਦੇ ਨਾਲ ਮੈਂ ਪਾਲੀ ਹੈ ਅਤੇ ਐਸੀ ਬਣਾਈ, ਬਣਾਉਣ ਵਿੱਚ ਸਹਾਇਤਾ ਕਰੀ ਹੈ, ਇਹ ਅੱਗ ਦੇ ਉੱਤੇ ਰੱਖੀ ਜਾਣੀ ਹੈ ਅਤੇ ਅੱਗ ਨੇ ਜਾਲ ਕੇ ਇਹਨੂੰ ਸਵਾਹ ਕਰ ਦੇਣਾ, ਇਹਦਾ ਨਾਮ ਨਿਸ਼ਾਨ ਖਤਮ ਹੋ ਜਾਣਾ। ਇਹ ਗੱਲਾਂ ਜਿੱਥੇ ਦਿਮਾਗ ਦੇ ਅੰਦਰ ਆ ਰਹੀਆਂ ਸੀ, ਮਨ ਦੇ ਅੰਦਰ, ਉੱਥੇ ਨਾਲ ਹੀ ਉਸਨੂੰ ਉਸਦਾ ਸੀਨ ਦਿਸ ਰਿਹਾ ਸੀ, ਚਿਖਾ ਵੱਲ ਦੀ ਨਜ਼ਰ ਆਈ, ਇਹ ਭੁੱਲ ਗਈ ਆਪਣਾ ਆਪ, ਉਸੇ ਗੱਲ 'ਚ ਲੀਨ ਹੋ ਗਈ, ਵੈਰਾਗ ਆਇਆ, ਹੰਝੂਆਂ ਦੀ ਜੋ ਹੰਝੂਆਂ ਦਾ ਜੋ ਬਹਾਉ ਸੀ ਉਹਨੂੰ ਸਹਿ ਰੋਕ ਨਾ ਸਕੇ, ਅੱਖਾਂ 'ਚੋਂ ਗਿਰਨ ਲੱਗ ਗਿਆ, ਹੇਠਾਂ ਹੀ ਇਸ਼ਨਾਨ ਕਰਦਾ ਸੀ, ਗਰਮ ਪਾਣੀ ਜਦ ਉਹਦੀ ਪਿੱਠ 'ਤੇ ਗਿਰਿਆ, ਵਾਰ ਵਾਰ ਕਤਰੇ ਗਿਰਦੇ ਨੇ ਹੰਝੂਆਂ ਦੇ, ਇਹ ਬੇਸੁੱਧ ਹੋਈ ਬੈਠੀ ਹੈ, ਬਾਲਕੋਨੀ ਤੋਂ ਹੇਠਾਂ ਨੂੰ ਝੁਕੀ ਹੋਈ ਹੈ। ਉਸ ਵੇਲੇ ਗੋਪੀ ਚੰਦ ਨੇ ਉੱਪਰ ਨੂੰ ਦੇਖਿਆ ਵੀ ਮਾਂ ਕਿਉਂ ਰੋ ਰਹੀ ਹੈ, ਇੰਨੇ ਹੰਝੂ ਆ ਰਹੇ ਨੇ ਉੱਤੋਂ, ਇੱਕ ਦੇ ਪਿੱਛੇ ਦੂਜਾ, ਦੂਜੇ ਪਿੱਛੇ ਤੀਜਾ, ਛੇਤੀ ਛੇਤੀ ਇਸ਼ਨਾਨ ਕਰਕੇ ਉੱਤੇ ਗਿਆ, ਮਾਂ ਨੂੰ ਬੁੱਕਲ 'ਚ ਲਿਆ, ਕਹਿਣ ਲੱਗਿਆ ਮਾਤਾ ਇੰਨਾ ਦੁੱਖ ਤੇਰੇ ਅੰਦਰ ਛੁਪਿਆ ਪਿਆ, ਮੇਰੇ ਤੋਂ ਕੀ ਗੁਨਾਹ ਹੋ ਗਿਆ, ਕੋਈ ਗਲਤੀ ਹੋ ਗਈ, ਕਿਸੇ ਰਾਣੀ ਨੇ ਗਲਤੀ ਕਰਤੀ, ਕਿਸੇ ਸੇਵਕ ਨੇ ਕਰ ਦਿੱਤੀ, ਮੈਨੂੰ ਦੱਸੋ, ਮੈਂ ਛੇਤੀ ਦੇ ਛੇਤੀ ਇਸ ਗੱਲ ਦਾ ਨਿਰਣਾ ਕਰਨਾ। ਮਾਂ ਕਹਿੰਦੀ ਬੇਟਾ ਕਿਸੇ ਨੇ ਨਹੀਂ ਕੁਛ ਕਿਹਾ, ਫਿਰ ਇਸ ਤਰ੍ਹਾਂ ਹੰਝੂਆਂ ਦੀ ਝੜੀ ਕਿਉਂ ਲੱਗੀ ਹੈ? ਕਹਿੰਦੀ ਪੁੱਤਰ ਮੈਂ ਕੀ ਦੇਖਾਂ, ਮੈਂ ਭਵਿੱਖ ਵਾਚ ਰਹੀ ਹਾਂ, ਮਾਨਸ ਜਨਮ ਦੀ ਤੈਨੂੰ ਪ੍ਰਾਪਤੀ ਹੋਈ ਹੈ, ਅਤੇ ਮਾਨਸ ਜਨਮ ਨੂੰ ਸਾਰੇ ਦੱਸਦੇ ਨੇ, ਕਬੀਰ ਮਾਨਸ ਜਨਮ ਦਲਮ ਬੈ ਹੋਤ ਨਾ ਵਾਰ ਹੈ ਵਾਰ, ਜਿਉਂ ਬਨ ਫਲ ਪਾ ਕੇ ਪੁਏ ਗਿਰੇ ਬਹੁਰ ਨਾ ਲੱਗੈ। ਇਹ ਇੰਨਾ ਕੀਮਤੀ ਹੈ ਕਿ ਇੱਕ ਵਾਰੀ ਹੱਥੋਂ ਨਿਕਲ ਗਿਆ ਫਿਰ ਇਹ ਮੁੜ ਕੇ ਮਿਲਦਾ ਨਹੀਂ ਹੈ। ਸਾਰੇ ਧਰਮ ਗ੍ਰੰਥ ਇਸ ਤਰ੍ਹਾਂ ਦੇ ਨਾਲ ਫਰਮਾਉਂਦੇ ਆ,
ਵਾਰ ਵਾਰ ਨਾ ਮਿਲਣੀ ਮਾਨਸ ਦੇਵੀ, ਮਾਨਸ ਦੇਵੀ ਵਾਰ ਵਾਰ ਨਾ ਮਿਲ, ਮਾਰ ਮਾਰ ਨਾ ਮਿਲਣੀ ਮਾਨਸ ਦੇਵੀ, ਮਾਨਸ ਦੇਵੀ।
ਬਹੁਤ ਮੁਸ਼ਕਿਲ ਦੇ ਨਾਲ 84 ਲੱਖ ਜੂਨਾਂ ਚੋਂ ਲੰਘਣ ਤੋਂ ਬਾਅਦ 83,99,999 ਕਰੋੜਾਂ ਸਾਲ ਦੀ ਬਹੁਤ ਤਕਲੀਫਾਂ ਤੋਂ ਬਾਅਦ ਇਹ ਮਨੁੱਖ ਦਾ ਜਾਮਾ ਤੇਰੇ ਜੀਵ ਆਤਮਾ ਦੇ ਹੱਥ ਹੈ। ਇਹ ਵਾਰੀ ਹੁੰਦੀ ਹੈ ਵਾਹਿਗੁਰੂ ਨੂੰ ਮਿਲਣ ਦੀ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਨ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇ। ਬੇਟਾ ਇਹ ਰਸਾਂ ਚ ਭੋਗਾਂ ਦੇ ਅੰਦਰ ਹੋਕੇ ਰਸਾਂ ਦੇ ਅੰਦਰ ਲੱਗ ਕੇ ਬਤੀਤ ਹੋ ਜਾਂਦੀ ਤੇ ਇੱਕ ਦਿਨ ਬੁਢਾਪਾ ਆ ਜਾਏਗਾ, ਬੁਢਾਪੇ ਤੋਂ ਬਾਅਦ ਮੌਤ ਆ ਜਾਏਗੀ, ਮੌਤ ਤੋਂ ਬਾਅਦ ਇਹ ਸਾਂਭਿਆ ਹੋਇਆ ਸੋਹਣਾ ਸਰੀਰ ਇਹ ਵੀ ਨਾਲ ਨਹੀਂ ਜਾਣਾ, ਅੱਗ ਦੇ ਵਿੱਚ ਭਸਮ ਹੋ ਜਾਣਾ। ਦੌਲਤ ਰਾਣੀਆਂ ਕਿਸੇ ਨੇ ਸਾਥ ਨਹੀਂ ਦੇਣਾ। ਬੇਟਾ ਕਿੰਨਾ ਸੁੰਦਰ ਸਰੀਰ ਹੈ ਤੇ ਮੈਨੂੰ ਇਹ ਅਨੁਮਾਨ ਹੋਇਆ ਕਿ ਇੱਕ ਦਿਨ ਇਸ ਨੇ ਖਾਕ ਦੀ ਮੁੱਠੀ ਬਣ ਜਾਣਾ, ਉਹ ਵੀ ਹਵਾ ਨੇ ਉਡਾ ਦੇਣੀ ਹੈ, ਕਿਤੇ ਨਾਮ ਨਿਸ਼ਾਨ ਨਹੀਂ ਰਹਿਣਾ, ਹੱਡੀਆਂ ਪਾਣੀ ਨੇ ਰੋੜ ਕੇ ਲੈ ਜਾਣੀ, ਆਹ ਸੁੰਦਰ ਚਿਹਰਾ ਸੁੰਦਰ ਸਰੀਰ ਮੁੜ ਨਜ਼ਰ ਨਹੀਂ ਆਉਣਾ। ਗੰਭੀਰ ਹੋ ਗਿਆ, ਕਹਿਣ ਲੱਗੇ ਮਾਂ ਫਿਰ ਮੈਂ ਕੀ ਕਰਾਂ। ਕਹਿੰਦੀ ਬੇਟਾ ਕਿਸੇ ਮਹਾਂਪੁਰਸ਼ ਨੂੰ ਮਿਲ, ਪੂਰਨ ਤੱਤ ਵੇਤੇ ਨੂੰ। ਉੱਥੋਂ ਜੁਗਤੀ ਪੁੱਛ ਅਵਿਨਾਸ਼ੀ ਪਰ ਕਿਵੇਂ ਪ੍ਰਾਪਤ ਹੁੰਦਾ, ਜਿੱਥੇ ਜਾ ਕੇ ਦੁਬਾਰਾ ਨਹੀਂ ਬੰਦਾ ਆਇਆ ਕਰਦਾ ਜਨਮ ਮਰਨ 'ਚ, ਅਤੇ ਸਦਾ ਦੀ ਜ਼ਿੰਦਗੀ ਪ੍ਰਾਪਤ ਕਰਕੇ ਅਵਿਨਾਸ਼ੀ ਪਾਤੇ ਪਹੁੰਚ ਕੇ ਮਹਾਨ ਸੁੱਖ ਦੀ ਪ੍ਰਾਪਤੀ ਕਰਦਾ। ਸੋ ਇਹਦੇ ਵਾਸਤੇ ਮਾਨਸ ਜਨਮ ਸਾਨੂੰ ਮਿਲਿਆ। ਸੁਣਦੀ ਸਾਰ ਵੈਰਾਗ ਲੱਗ ਗਿਆ, ਗੱਲ ਸਮਝ ਲਈ। ਉਸੇ ਵੇਲੇ ਮਹਾਤਮਾ ਆਏ ਹੋਏ ਸੀ ਜਲੰਧਰੀ, ਉਹਨਾਂ ਦਾ ਨਾਮ ਸੀ ਜਲੰਧਰੀ ਸਿੱਧ। ਉਹਦੇ ਕੋਲ ਗਿਆ ਜਾ ਕੇ ਉਸਨੇ ਜੋਗ ਲਿਆ ਅਤੇ ਉਸੇ ਵੇਲੇ ਰਾਜਭਾਗ ਛੱਡ ਕੇ ਚਲਿਆ ਗਿਆ। ਇਹਨੂੰ ਵੈਰਾਗ ਕਹਿੰਦੇ ਨੇ। ਇਹ ਜ਼ਰੂਰੀ ਨਹੀਂ ਵੀ ਅਸੀਂ ਛੱਡ ਕੇ ਚਲੇ ਜਾਈਏ, ਲੇਕਿਨ ਸਾਡਾ ਮਨ ਮੰਨ ਜਾਵੇ ਕਿ ਇਹ ਦੁਨੀਆਂ ਦੇ ਭੋਗ ਇਹ ਸਾਡੇ ਰਸਤੇ ਦੇ ਅੰਦਰ ਬੜੀ ਭਾਰੀ ਰੁਕਾਵਟ ਹੈ। ਜਦੋਂ ਵੈਰਾਗ ਲੱਗਦਾ ਫਿਰ ਦੂਸਰੀ ਅਵਸਥਾ ਆਉਂਦੀ ਹੈ ਸੁਣਨ ਦੀ, ਫਿਰ ਅਟੈਂਟਿਵਲੀ ਸੁਣਦਾ, ਪੂਰੇ ਧਿਆਨ ਦੇ ਨਾਲ ਸੁਣਦਾ, ਮਨ ਨੂੰ ਇੱਕ ਸੈਕਿੰਡ ਵਾਸਤੇ ਵੀ ਇੱਧਰ ਉੱਧਰ ਹਿੱਲਣ ਨਹੀਂ ਦਿੰਦਾ ਵੀ ਕਿਤੇ ਕੋਈ ਵਚਨ ਲੰਘ ਨਾ ਜਾ। ਫਿਰ ਉਹਨੂੰ ਹਿਰਦੇ 'ਚ ਧਾਰਨ ਕਰਦਾ, ਇਹ ਨਹੀਂ ਵੀ ਸੁਣ ਕੇ ਭੁੱਲ ਜਾਂਦਾ, ਭੁੱਲਦਾ ਹੈ ਕੱਚੇ ਬੰਦਿਆਂ ਦੇ, ਪੱਕਿਆਂ ਨੂੰ ਨਹੀਂ ਭੁੱਲਿਆ ਕਰਦਾ। ਉਹ ਤਾਂ ਸੋਚੀ ਜਾਂਦੇ ਨੇ ਵੀ ਕੀ ਕਿਹਾ ਸੀ, ਕਿਉਂਕਿ ਗੁਰਬਾਣੀ ਜਿਹੜੀ ਹੈ ਸਾਡਾ ਸਾਨੂੰ ਰਸਤਾ ਦਿਖਾਉਂਦੀ ਹੈ। ਫਿਰ ਉਹਨੂੰ ਮੰਨਦੇ ਨੇ, ਜਦੋਂ ਮੰਨਦੇ ਨੇ ਫਿਰ ਗੱਲ ਸ਼ੁਰੂ ਹੋ ਜਾਂਦੀ ਹੈ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਰਾਰ, ਮੰਨੈ ਤਰੈ ਤਾਰੈ ਗੁਰਸਿੱਖ, ਮੰਨੈ ਨਾਨਕ ਭਵੈ ਨੇ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ। ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਸਤਸੰਗ ਕਰਦੇ ਹਾਂ ਤੇ ਇਹਦੇ ਵਿੱਚ ਮੈਂ ਜਿਵੇਂ ਬੇਨਤੀ ਕੀਤੀ ਹੈ, 14 ਗੁਣ ਹੋਇਆ ਕਰਦੇ ਨੇ ਬੋਲਣ ਵਾਲੇ 'ਚ। ਬੋਲਣ ਵਾਲੇ 'ਚ ਘੱਟ ਹੋਣ, 10 ਹੋਣ, 4 ਨਾ ਹੋਣ, ਨਹੀਂ ਅਸਰ ਹੋਇਆ ਕਰਦਾ। 14 ਦੇ 14 ਜ਼ਰੂਰੀ ਨੇ। ਜੇ ਇੱਕ ਤਾਰ ਕੰਮ ਨਾ ਕਰੇ ਉੱਥੇ ਹੀ ਮਸ਼ੀਨ ਖਰਾਬ ਹੋ ਕੇ ਗੱਲ ਨਹੀਂ ਚਲਾਉਂਦੀ, ਇੱਕ ਤਾਰ ਵੀ ਜੇ ਜਾਂਦੀ ਰਹੇ ਵਿੱਚ। ਇਵੇਂ ਜਿਵੇਂ ਸਰੋਤੇ ਦੇ ਵਿੱਚ 14 ਗੁਣ ਚਾਹੀਦੇ ਨੇ, ਜਦ ਤੱਕ ਇਹ 28 ਤਾਰਾਂ ਨਹੀਂ ਜੁੜਦੀਆਂ ਉਨੀ ਦੇਰ ਤੱਕ ਅਸਰ ਨਹੀਂ ਹੋਇਆ ਕਰਦਾ। ਸੋ ਜਦੋਂ ਇਹ ਜੁੜ ਜਾਂਦੀ ਹੈ ਉਸ ਵੇਲੇ ਅਸੀਂ ਪੂਰੀ ਤਰ੍ਹਾਂ ਦੇ ਨਾਲ ਸਾਵਧਾਨ ਹੁੰਦੇ ਹਾਂ ਅਤੇ ਬਾਣੀ ਫਿਰ ਬਾਣ ਮਾਰਦੀ ਹੈ, ਹਿਰਦੇ ਨੂੰ ਘਾਇਲ ਕਰਦੀ ਚਲੀ ਜਾਂਦੀ ਹੈ, ਇਰਾਦੇ ਬਣਦੇ ਜਾਂਦੇ ਨੇ। ਸੋ ਫਿਰ ਸਤਸੰਗ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਪਾਤਸ਼ਾਹ ਅਜੇ ਆਪਣੇ ਸੰਸਾਰ ਦਾ ਕੰਮ ਸ਼ੁਰੂ ਨਹੀਂ ਕੀਤਾ ਅਤੇ ਆਪ ਜੀ ਦਾ ਜੋ ਰੋਜ਼ ਦਾ ਜੀਵਨ ਸੀ ਉਹ ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਉਹਦੇ ਬਾਅਦ ਵੇਈ ਨਦੀ ਦੇ ਕੰਢੇ 'ਤੇ ਹੀ ਜਾ ਕੇ ਆਪਣੇ ਸਮਾਧੀ ਸਥਿਤ ਹੋ ਜਾਣਾ, ਦਿਨ ਜਿਹੜੇ ਘਰ ਆਉਣਾ ਕੋਈ ਥੋੜ੍ਹਾ ਬਹੁਤਾ ਛੱਕ ਕੇ ਕਾਰੋਬਾਰ 'ਤੇ ਚਲੇ ਜਾਣਾ ਅਤੇ ਉਹਦੇ ਬਾਅਦ ਸਾਰਾ ਦਿਨ ਉੱਥੇ ਡਿਊਟੀ ਦੇਣੀ ਅਤੇ ਸ਼ਾਮ ਨੂੰ ਆ ਕੇ ਬਹੁਤ ਸਾਰੇ ਸਾਧੂ ਮਹਾਂਪੁਰਸ਼ ਬੰਦਗੀ ਵਾਲੇ ਜਗਿਆਸੂ ਦਰਸ਼ਨਾਂ ਨੂੰ ਆਏ ਹੁੰਦੇ, ਉੱਥੇ ਫਿਰ ਆਪਣੇ ਕੀਰਤਨ ਕਰਨਾ, ਉਹਦੇ ਬਾਅਦ ਵਿਚਾਰ ਕਰਨੀ। ਇਸੇ ਤਰ੍ਹਾਂ ਰਾਤ ਵੱਡੀ ਰਾਤ ਹੀ ਬਚਨ ਬਲਾਸ ਹੁੰਦੇ ਰਹਿਣੇ ਅਤੇ ਰੋਜ਼ ਦਾ ਹੀ ਪ੍ਰੋਗਰਾਮ ਇਸ ਤਰ੍ਹਾਂ ਸੀ। ਨਾਲ ਦੀ ਨਾਲ ਆਪ ਜਿਹੜੀਆਂ ਵਿਛੜੀਆਂ ਹੋਈਆਂ ਰੂਹਾਂ ਸੀ ਉਹਨਾਂ ਨੂੰ ਪ੍ਰੇਰਨਾ ਕਰਕੇ ਆਪਣੇ ਕੋਲ ਵੀ ਬੁਲਾ ਲੈਂਦੇ ਸੀ ਤੇ ਜਿੱਥੇ ਲੋੜ ਹੁੰਦੀ ਆਪ ਵੀ ਚਲੇ ਜਾਂਦੇ। ਅੱਜ ਆਪ ਅੰਮ੍ਰਿਤ ਵੇਲੇ ਉੱਠੇ ਤੇ ਇੱਕ ਫਰਿਆਦ ਸੁਣੀ, ਕੋਈ ਰੂਹ ਬਿਲਕ ਰਹੀ ਹੈ, ਰੋ ਰਹੀ ਹੈ, ਲੇਕਿਨ ਰਸਤਾ ਗਲਤ ਹੈ, ਜੋ ਕੁਛ ਮੰਗਿਆ ਜਾ ਰਿਹਾ ਹੈ ਉਹ ਚੀਜ਼ ਮਿਲ ਨਹੀਂ ਰਹੀ, ਕਿਉਂਕਿ ਧੇ ਸਾਹਮਣੇ ਗਲਤ ਹੈ। ਜਿਹਦੇ ਕੋਲ ਤਾਕਤ ਨਹੀਂ ਹੈ, ਉਸ ਤੋਂ ਜੇ ਕੋਈ ਉਹ ਚੀਜ਼ ਮੰਗੀ ਜਾਵੇ ਜਿਹੜੀ ਉਹਦੇ ਕੋਲ ਹੈ ਨਹੀਂ, ਉਹ ਦੇ ਨਹੀਂ ਸਕਦੀ। ਸੋ ਮਹਾਰਾਜ ਨੇ ਦੇਖਿਆ ਵੀ ਜਿਗੈਸੂ ਪੂਰਾ ਹੈ ਪਰ ਰਸਤਾ ਨਹੀਂ ਮਿਲਿਆ, ਹਨੇਰੇ ਵਿੱਚ ਹਾਕਾਂ ਮਾਰੇ। ਉਸ ਵੇਲੇ ਆਪ ਕਾਰੋਬਾਰ ਤੋਂ ਵਿਹਲੇ ਹੋ ਗਏ। ਦੂਸਰੇ ਦਿਨ ਮਨਸੀਆ ਚਲੇ ਗਏ, ਨੇੜੇ ਹੀ ਸੀਗਾ। ਉੱਥੇ ਜਾ ਕੇ ਆਪਨੇ ਸਤਸੰਗ ਕਰਿਆ ਤਾਂ ਉੱਥੇ ਜੋ ਉਸ ਇਲਾਕੇ ਦਾ ਚੌਧਰੀ ਸੀ ਜਿਸਦਾ ਨਾਮ ਭਗੀਰਥ ਸੀ, ਉਹਨੇ ਵੀ ਸੁਣਿਆ ਕਿ ਮਹਾਂਪੁਰਸ਼ ਆਏ ਨੇ ਕੋਈ, ਅਤੇ ਉਹਨਾਂ ਦੇ ਬਚਨਾਂ 'ਚ ਤਾਸੀਰ ਹੈ, ਜੋ ਵੀ ਸੁਣਦਾ ਉਹਨਾਂ ਦੇ ਬਚਨ ਤੇ ਮਸਤ ਹੋ ਜਾਂਦਾ ਅਤੇ ਉਹਦੇ ਅੰਦਰ ਕੋਈ ਭਾਵ ਪ੍ਰਗਟ ਹੋ ਜਾਂਦਾ, ਕੋਈ ਨਵਾਂ ਹੀ ਚਿਹਰਾ ਹੋ ਜਾਂਦਾ, ਨਵੀਂ ਉਹਦੀ ਗੱਲਬਾਤ ਹੋ ਜਾਂਦੀ ਹੈ। ਮੈਂ ਵੀ ਦਿਨ ਰਾਤ ਮੈਨੂੰ ਲੰਘ ਗਏ ਰੋਂਦੇ ਨੂੰ, ਹੋਵੇ ਨਾ ਤਾਂ ਮੈਂ ਉਹਨਾਂ ਦੇ ਕੋਲ ਜਾ ਕੇ ਬੇਨਤੀ ਕਰਾਂ ਅਤੇ ਮੇਰੀ ਉਹ ਸਹਾਇਤਾ ਕਰਨ। ਸ਼ਾਮ ਨੂੰ ਆਪ ਉੱਥੇ ਆ ਗਏ ਜਿੱਥੇ ਮਹਾਰਾਜ ਜੀ ਠਹਿਰੇ ਹੋਏ ਸੀ, ਉੱਥੇ ਹੀ ਰਿਹਾ, ਬਚਨ ਸੁਣੇ। ਉਹਦੇ ਬਾਅਦ 11 ਵਜੇ ਸਾਰੇ ਥੋੜ੍ਹੀ ਦੇਰ ਵਾਸਤੇ ਵਿਰਾਜੇ ਅਤੇ 1:30 ਵਜੇ ਫਿਰ ਉੱਠ ਖੜੇ, ਉੱਠ ਕੇ ਇਸ਼ਨਾਨ ਕੀਤਾ। ਸੋ ਇਹਦੇ ਵਾਸਤੇ ਨਵੀਂ ਚੀਜ਼ ਸੀ, ਹੁਣ ਤਾਂ ਸਾਡੇ ਵਾਸਤੇ ਵੀ ਨਵੀਂ ਚੀਜ਼ ਹੈ, ਕਿਉਂਕਿ ਅਸੀਂ ਅੰਮ੍ਰਿਤ ਵੇਲੇ ਨੂੰ ਸੰਭਾਲਣ ਤੋਂ ਹਟ ਗਏ। ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲਾ ਹੁੰਦਾ ਹੈ, ਜਿੱਥੇ ਵੀ ਹੋਵੇ, ਜਿਸ ਦੇਸ਼ ਵਿੱਚ ਵੀ ਹੋਵੇ, ਉਹ ਐਸਾ ਟਾਈਮ ਹੁੰਦਾ ਹੈ ਕਿ ਉਸ ਵੇਲੇ ਬ੍ਰਹਮ ਮਹੂਰਤ ਕਹਾਉਂਦੀ ਆ। ਅਤੇ ਬਹੁਤ ਸਾਰੇ ਮਹਾਤਮਾ ਇਹ ਕਹਿੰਦੇ ਨੇ ਕਿ ਰੂਹਾਨੀਅਤ ਦੀ ਬਖਸ਼ਿਸ਼ ਦਾ ਦਰਵਾਜ਼ਾ ਅੰਮ੍ਰਿਤ ਵੇਲੇ ਖੁੱਲ੍ਹਿਆ ਕਰਦਾ ਹੈ। ਜੋ ਜਾਗਣ ਲਹਨ ਸੇ ਸਾਈ ਕੰਨੋਂ ਦਾਤ, ਜਿਹੜੇ ਜਾਗਦੇ ਨੇ ਉਹ ਦਾਤਾਂ ਲੈ ਲੈਂਦੇ। ਸੋ ਉਹਨਾਂ ਦੇ ਮਨ ਵਿੱਚ ਚਾਅ ਹੁੰਦਾ, ਚੌਥੇ ਪਹਿਰ ਸੁਆ ਕੇ ਸੁਰਦਿਆਂ ਉਪਜੇ ਚਾਅ, ਉਹਨਾਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ, ਫਿਰ ਮੰਜਾ ਚੰਗਾ ਨਹੀਂ ਲੱਗਦਾ। ਚਾਅ ਹੁੰਦਾ ਵੀ ਛੇਤੀ ਛੇਤੀ ਉੱਠ ਕੇ ਨਾਮ ਦਾ ਧਨ ਇਕੱਠਾ ਕਰੀਏ, ਪ੍ਰਭੂ ਪਿਆਰ ਦੇ ਵਿੱਚ ਜਾਈਏ। ਸੋ ਉਸ ਵੇਲੇ ਉਹਨਾਂ ਦੇ ਮਨ ਵਿੱਚ ਚਾਅ ਉੱਠਦਾ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁੱਖ ਸੱਚਾ ਨਾ, ਉਹਨਾਂ ਦਾ ਪਿਆਰ ਪੈਂਦਾ ਦਰਿਆਵਾਂ ਨਾਲ। ਦੋ ਕਿਸਮ ਦੇ ਦਰਿਆ ਹੁੰਦੇ ਨੇ, ਇੱਕ ਤਾਂ ਜਿਸ ਥਾਂ ਦੇ ਉੱਤੇ ਜਾ ਕੇ ਇਸ਼ਨਾਨ ਕੀਤਾ ਜਾ ਸਕੇ, ਦੂਸਰਾ ਦਰਿਆ ਹੁੰਦਾ ਜਿਵੇਂ ਤੁਸੀਂ ਬੈਠੇ ਹੋ, ਇਹ ਸਤਸੰਗ ਰੂਪੀ ਦਰਿਆ ਵਹਿ ਰਿਹਾ, ਇਹਦੇ ਵਿੱਚ ਮਨ ਦਾ ਇਸ਼ਨਾਨ ਹੁੰਦਾ, ਦੂਸਰੇ ਦਰਿਆ 'ਚ ਪਾਣੀ ਦੇ ਵਿੱਚ ਸਰੀਰ ਦਾ ਇਸ਼ਨਾਨ ਹੁੰਦਾ। ਸੋ ਦੋਏ ਮਨ ਦਾ ਅਤੇ ਸਰੀਰ ਦਾ ਇਸ਼ਨਾਨ ਜ਼ਰੂਰੀ ਹੋਇਆ ਕਰ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ 'ਤੇ ਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ।